ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੈ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਕਿ ਯੂਪੀ ਬਿਹਾਰੀ ਪੰਜਾਬ 'ਚੋਂ ਬਾਹਰ ਹੋਣ ਜਾਂ ਫਿਰ ਉਹਨਾਂ ਕੋਲ ਜੋਬ ਕਾਰਡ ਹੋਵੇ, ਕੀ ਚੱਲਦਾ ਪਿਆ ਜੀ ਇਹ?
ਪਿਛਲੇ 4 ਕੁ ਦਿਨ ਤੋਂ ਅਚਾਨਕ ਪੰਜਾਬ ਦੀ ਫਿਜ਼ਾ ਬਦਲੀ ਹੈ ਤੇ ਪੰਜਾਬ ਦੇ ਮਾਹੌਲ 'ਚ ਕਾਫੀ ਤਣਾਅ ਏ ਤੇ ਉਸ ਤਣਾਅ ਦੇ ਵਿੱਚ ਇਹ ਮੁੱਦਾ ਸੋਸ਼ਲ ਮੀਡੀਆ ਤੋਂ ਲੈ ਕੇ ਧਰਾਤਲ ਤੇ ਖੂਬ ਗੂੰਜ ਰਿਹਾ ਹੈ ਕਿ ਜੀ ਪ੍ਰਵਾਸੀ ਭਜਾਓ, ਯੂਪੀ ਬਿਹਾਰੀ ਭਜਾਓ, ਪੰਜਾਬ ਬਚਾਓ। ਪੰਜਾਬ ਬਚਾਉਣ ਦੀ ਕਵਾਇਦ ਹਮੇਸ਼ਾ ਪੰਜਾਬ ਤੋਂ ਉੱਠਦੀ ਰਹੀ ਹੈ, ਪਰ ਹੁਣ ਜਿਹੜਾ ਇਹ ਮਸਲਾ ਆਇਆ ਹੈ ਇਹ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਦੇ ਆਧਾਰ 'ਤੇ ਆਇਆ। ਹੁਸ਼ਿਆਰਪੁਰ ਦੇ ਵਿੱਚ ਇੱਕ ਜਿਵੇਂ ਬੱਚੇ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ, ਉਹ ਤੋਂ ਬਾਅਦ ਉਹਦਾ ਕਨੈਕਸ਼ਨ ਇਸ ਪ੍ਰਵਾਸੀ ਮਜ਼ਦੂਰ ਨਾਲ ਜੁੜਦਾ ਅਤੇ ਉਹ ਤੋਂ ਬਾਅਦ ਫਿਰ ਪਰਿਵਾਰ ਦਾ ਰੋਸ ਆਪਾਂ ਨੂੰ ਪਤਾ, ਤੋਂ ਪੰਜਾਬ 'ਚ ਇੱਕ ਆਵਾਜ਼ ਉੱਠਦੀ ਹੈ।
ਜੀ
ਇਹ ਇੱਕ ਘਟਨਾ 'ਚੋਂ ਜਨਮੀ ਮਤਲਬ ਇਹ ਵਰਤਾਰਾ ਨਹੀਂ ਹੈਗਾ ਕਿ ਇੱਕ ਘਟਨਾ ਦੇ ਕਾਰਨ ਇੱਕਦਮ ਅਚਾਨਕ ਲਹਿਰ ਉੱਠ ਗਈ। ਇਹ ਹੌਲੀ ਹੌਲੀ ਜਿਹੜਾ ਗਵਾਰਾ ਫੁੱਲ ਰਿਹਾ ਸੀ ਹੁਣ ਉਹ ਫਟ ਗਿਆ ਇਹਦਾ ਮਤਲਬ। ਔਰ ਤੁਸੀਂ ਇਹ ਦੇਖੋ ਵਿਜੇ ਜੀ, ਇਸ ਮੌਕੇ ਇਕੱਲੇ ਪੰਜਾਬ 'ਚ ਨਾ ਦੇਖੋ, ਇਸ ਤਰ੍ਹਾਂ ਦਾ ਵਰਤਾਰਾ ਤੁਹਾਨੂੰ ਗਲੋਬਲੀ ਨਜ਼ਰ ਆਊਗਾ। ਦੁਨੀਆ ਭਰ 'ਚ ਵੱਖ ਵੱਖ ਮੁਲਕਾਂ 'ਚ ਅਜਿਹੀ ਆਵਾਜ਼ ਉੱਠ ਰਹੀ ਆ, ਹੈਂ ਅਜਿਹੇ ਪ੍ਰਦਰਸ਼ਨ ਹੋ ਰਹੇ ਨੇ, ਹੈਂ ਕਿ ਜੀ ਗੈਰ ਕਾਨੂੰਨੀ ਤਰੀਕੇ ਨਾਲ ਇਹ ਲੋਕਾਂ ਨੂੰ ਬਾਹਰ ਕੱਢੋ, ਪਰ ਉੱਥੇ ਜਿੱਥੇ ਵੀ ਇਹ ਮੁਹਿੰਮ ਆ ਉੱਥੇ ਦੂਸਰੇ ਮੁਲਕ ਤੋਂ ਆਏ ਔਰ ਗੈਰ ਕਾਨੂੰਨੀ ਤਰੀਕੇ ਨਾਲ ਇਹ ਲੋਕਾਂ ਦੇ ਖਿਲਾਫ਼ ਹੈ, ਪਰ ਇੱਥੇ ਜਿਹੜੀ ਮੁਹਿੰਮ ਹੈ ਉਹ ਆਪਣੇ ਹੀ ਮੁਲਕ 'ਚ ਆਪਣੇ ਹੀ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਦੇ ਖਿਲਾਫ਼ ਹੈ। ਹੁਣ ਇਸ ਨੂੰ ਜੇ ਤੁਸੀਂ ਬਰੀਕੀ ਨਾਲ ਸਮਝੋ ਤੇ ਇਹਦੇ ਕਈ ਕੌਣ ਨੇ। ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਮਤਲਬ ਕਿ ਝੋਨੇ ਦੀ ਆਮਦ ਹੁੰਦੀ ਹੈ ਅਤੇ ਝੋਨੇ ਲਵਾਈ ਦੇ ਲਈ ਇਹਨਾਂ ਦੀ ਲੋੜ ਪੈਂਦੀ ਹੈ ਅਤੇ ਲੋਕ ਰੇਲਵੇ ਸਟੇਸ਼ਨਾਂ 'ਤੇ ਟਰੈਲੀ ਲੈ ਕੇ ਖੜ੍ਹਦੇ ਸੀ, ਹੈਂ ਪਾਣੀ ਵਾਲੇ ਕੈਂਪਰ ਨਾਲ ਰੂਹ ਅਫਜਾ ਬਣਾ ਕੇ ਲੈ ਕੇ ਜਾਂਦੇ ਸੀ, ਫਿਰ ਉੱਥੇ ਸਹੂਲਤਾਂ ਦੇਣ ਦਾ ਦਮ ਭਰਦੇ ਸੀ ਕਿ ਇੱਕ ਦਿਨ ਆਹ ਮਿਲੂ ਸਾਡੇ ਨਾਲ ਚੱਲੋ, ਹੈ ਨਾ। ਫਿਰ ਉਹ ਤੋਂ ਬਾਅਦ ਇਹ ਫੈਕਟਰੀਆਂ ਵਾਲੇ ਪਾਸੇ ਨੂੰ ਲੇਬਰ ਦੀ ਆਮਦ ਹੋਈ ਅਤੇ ਹੌਲੀ ਹੌਲੀ ਮਤਲਬ ਕਿ ਇਹ ਪੰਜਾਬ ਦੇ ਵਿੱਚ ਇਸ ਕਦਰ ਘਰ ਕਰ ਗਏ ਕਿ ਅੱਜ ਇਹ ਮੁਸੀਬਤ ਬਣਦੇ ਲੱਗਣ ਲੱਗ ਪਏ ਲੋਕਾਂ ਨੂੰ, ਅੱਜ ਇਹ ਆਫਤ ਬਣਦੇ ਲੱਗਣ ਲੱਗ ਪਏ, ਕਿਉਂਕਿ ਹੁਣ ਤੁਹਾਨੂੰ ਆਪਣੇ ਸੱਭਿਆਚਾਰ ਦਾ ਫਿਕਰ ਪੈ ਰਿਹਾ, ਹੁਣ ਸਾਨੂੰ ਆਪਣੇ ਧੀਆਂ ਭੈਣਾਂ ਦਾ ਫਿਕਰ ਪੈ ਰਿਹਾ, ਹੁਣ ਸਾਨੂੰ ਕ੍ਰਾਈਮ ਦਾ ਹਵਾਲਾ ਆ ਰਿਹਾ, ਹੁਣ ਸਾਨੂੰ ਪੰਜਾਬ ਦੀ ਫਿਜ਼ਾ ਦੀ ਸਿਆਸੀ ਫਿਜ਼ਾ ਤੋਂ ਲੈ ਕੇ DNA ਤੱਕ ਬਦਲਣ ਦੀ ਫਿਕਰ ਪੈ ਰਹੀ ਹੈ। ਹੁਣ ਇਹ ਇੰਨਾ ਕੁਛ ਇਕੱਠਾ ਹੋਇਆ ਜਿਹਦੇ ਵਿੱਚੋਂ ਹੁਣ ਇਹ ਗਵਾਰਾ ਫੁੱਟਿਆ ਅਤੇ ਪੰਜਾਬ 'ਚ ਇੱਕ ਮੁਹਿੰਮ ਤੁਰੀ। ਅੱਜ ਦੀ ਤਰੀਕ 'ਚ ਹੁਣ 3 ਤਰ੍ਹਾਂ ਦੇ ਲੋਕ ਨੇ ਪੰਜਾਬ ਦੇ ਵਿੱਚ।
ਜੀ
ਇੱਕ ਉਹ ਨੇ ਜਿਹੜੇ ਕਹਿੰਦੇ ਗੱਲ ਮਕਾਓ, ਇਹਨਾਂ ਨੂੰ ਸੂਬੇ ਤੋਂ ਬਾਹਰ ਕੱਢੋ ਕਿ ਇਹ ਇੱਥੇ ਨਹੀਂ ਰਹਿਣੇ ਚਾਹੀਦੇ। ਇੱਕ ਦੀ ਸਿੱਧਾ ਇੱਕ ਨੁਕਾਤੀ ਹੈ ਕਿ ਇਹ ਸੂਬੇ 'ਚੋਂ ਬਾਹਰ ਕੱਢੋ, ਜੋ ਅੱਜ ਮਤੇ ਪੈ ਰਹੇ ਨੇ ਪੰਚਾਇਤਾਂ 'ਚ, ਰੇਹੜੀਆਂ ਚਕਾਈਆਂ ਜਾ ਰਹੀਆਂ ਨੇ, ਮਾਲ ਖੋਇਆ ਜਾ ਰਿਹਾ, ਢੋਇਆ ਜਾ ਰਿਹਾ, ਸਿੱਟਿਆ ਜਾ ਰਿਹਾ, ਹੈ ਨਾ, ਕਿ ਕਿਸੇ ਤਰੀਕੇ ਨਾਲ ਕਲੋਨੀਆਂ 'ਚ ਇੱਟਾਂ ਰੋੜੇ ਤੱਕ ਚੱਲੇ ਕਈ ਥਾਵਾਂ 'ਤੇ, ਹੈ 24 ਘੰਟਿਆਂ ਤੋਂ ਲੈ ਕੇ 5 ਦਿਨ ਦਾ ਅਲਟੀਮੇਟਮ ਦਿੱਤਾ ਜਾ ਰਿਹਾ। ਸੋ ਪੂਰਾ ਸੋਸ਼ਲ ਮੀਡੀਆ 'ਤੇ ਤੁਸੀਂ ਦੇਖੋਗੇ ਤੁਹਾਨੂੰ ਲੱਗੂਗਾ ਕਿ ਪੂਰੇ ਪੰਜਾਬ 'ਚ ਹੀ ਤਰਸੱਲੀ ਮੱਚੀ ਹੈ।
ਜੀ
ਦੂਸਰੀ ਧਿਰ ਉਹ ਹੈ ਜਿਹੜੀ ਕਹਿੰਦੀ ਵੀ ਕਿ ਐਂ ਕਿਵੇਂ ਵੀ ਇਹ ਠੀਕ ਨਹੀਂ ਲੱਗਦਾ, ਇਹ ਇਹ ਮਨੁੱਖ ਦੇ ਉੱਤੇ ਮਨੁੱਖ ਦਾ ਵਾਰ ਹੈ, ਹੈ ਨਾ, ਉਹ ਕਿਰਤ ਕਰਦੇ ਨੇ, ਰੁਜ਼ਗਾਰ ਕਰਦੇ ਨੇ, ਜਿਹੜਾ ਮਾੜਾ ਬੰਦਾ ਇਕੱਲਾ ਉਹਨੂੰ ਸਜ਼ਾ ਦਿਓ, ਸਾਰਿਆਂ ਨੂੰ ਕਿਉਂ, ਇਸ ਤਰੀਕੇ ਕਰਨ ਵਾਲੀ ਇੱਕ ਧਿਰ ਉਹ ਹੈ। ਪਰ ਇੱਕ ਧਿਰ ਇਹਦੇ ਵਿਚਾਲੇ ਹੈ, ਇੱਕ ਧਿਰ ਗੱਭੇ ਖੜੀ ਹੈ ਜਿਹੜੀ ਕਹਿੰਦੀ ਵੀ ਗਲਤ ਨੂੰ ਸਜ਼ਾ ਵੀ ਦਿਓ ਤੇ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਉਹਦੇ 'ਤੇ ਕਾਰਵਾਈ ਵੀ ਕਰੋ, ਪਰ ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਉਹਨਾਂ ਦਾ ਉੱਥੇ ਦਾ ਆਧਾਰ ਕਾਰਡ ਹੋਵੇ, ਉੱਥੇ ਦਾ ਪਹਿਚਾਣ ਪੱਤਰ ਹੋਵੇ, ਇੱਥੇ ਦਾ ਸਿਰਫ ਜੋਬ ਕਾਰਡ ਹੋਵੇ, ਮਤਲਬ ਉਰੇ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਨਾ ਬਣੇ, ਉਰੇ ਉਹ ਜ਼ਮੀਨ ਨਾ ਲਵੇ, ਉਰੇ ਉਹ ਪੱਕਾ ਟਿਕਾਣਾ ਨਾ ਬਣਾਵੇ, ਉਹਦੀ ਰਹਿਸ਼ ਉੱਥੇ ਦੀ ਹੋਵੇ, ਪਰ ਦਸਤਾਵੇਜ਼ੀ ਤੌਰ 'ਤੇ ਉਰੇ ਦੇ ਕੋਲ ਜੋਬ ਕਾਰਡ ਹੋਵੇ, ਰੁਜ਼ਗਾਰ ਕਾਰਡ ਹੋਵੇ। ਸੋ ਇਸ ਤਰੀਕਾ ਕਰਨ ਵਾਲੀ ਇੱਕ ਧਿਰ ਉਹ ਹੈ। ਦੂਸਰੇ ਪਾਸੇ ਇਸ ਨੂੰ ਲੈ ਕੇ ਇਹ ਵੀ ਸਵਾਲ ਲਗਾਤਾਰ ਪੈਦਾ ਹੋ ਰਿਹਾ ਕਿ ਵੀ ਜੇ ਦੁਨੀਆ 'ਚ ਤੁਸੀਂ ਕਹਿੰਦੇ ਹੋ ਜੀ ਕਿ ਭਾਰਤੀ ਲੋਕ ਨੇ ਤਾਂ ਇੱਧਰ ਉੱਧਰ ਆਪਾਂ ਜਾਂਦੇ ਹਾਂ ਦੂਏ ਮੁਲਕਾਂ 'ਚ, ਫਿਰ ਉਹ ਕਿਉਂ ਨਹੀਂ, ਤਾਂ ਫਿਰ ਵੀ ਇਹ ਵਰਤਾਰਾ ਹਿਮਾਚਲ 'ਤੇ ਲਾਗੂ ਕਿਉਂ ਨਹੀਂ ਹੁੰਦਾ? ਇਹ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੋਂ ਹੁੰਦਿਆਂ ਉੱਤਰਾਖੰਡ ਤੱਕ ਦੀ, ਉੱਥੇ ਜੀ ਜ਼ਮੀਨ ਨਹੀਂ ਖਰੀਦ ਸਕਦੇ, ਉੱਥੇ ਤੁਸੀਂ ਰਹਿ ਨਹੀਂ ਸਕਦੇ ਜੀ, ਉੱਥੇ ਆਹ ਨਹੀਂ ਕਰ ਸਕਦੇ, ਉੱਥੇ 36 ਪਾਬੰਦੀਆਂ ਨੇ। ਫਿਰ ਇਹੀ ਵਾਲਾ ਇੱਥੇ ਆਉਂਦਾ, ਅਗਲੇ ਕਹਿੰਦੇ ਕਿ ਕੰਮ ਕਰਨਾ, ਇਹਨੇ ਕੰਮ ਕਰਨ
ਜੀ,
ਪਰ ਇਹਦਾ ਮਤਲਬ ਇਹ ਨਹੀਂ। ਹੁਣ ਇੱਥੇ 3 ਤਰ੍ਹਾਂ ਦੀ ਬਹਿਸ ਹੈ, ਪਰ ਇਹ ਸਭ ਦੇ ਦਰਮਿਆਨ ਜਿਹੜੀ ਧਿਰ ਨੇ ਇਸ ਸਥਿਤੀ ਨਾਲ ਨਜਿੱਠਣਾ ਹੈ ਉਹ ਹੈ ਸਾਡੀ ਸਿਆਸੀ ਜਮਾਤ, ਸੱਤਾਧਾਰੀ ਧਿਰ, ਸੂਬੇ ਵਾਲੀ, ਕੇਂਦਰ ਵਾਲੀ, ਹੈ ਨਾ, ਧਾਰਮਿਕ ਸਮਾਜਿਕ ਜਥੇਬੰਦੀਆਂ, ਉਹ ਇਸ ਸਮੇਂ ਕੀ ਰੋਲ ਨਿਭਾਉਣਗੀਆਂ, ਸਵਾਲ ਤਾਂ ਇਹ ਖੜਾ। ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਇੱਕ ਲਾਈਨ ਕਹਿ ਕੇ ਸਾਫ਼ ਤਾਂ ਕਿ ਦੇਖੋ ਵੀ ਕਾਨੂੰਨ ਹੱਥ 'ਚ ਨਾ ਲਓ ਜੀ, ਮੁਲਕ ਸਭ ਦਾ, ਆਪਾਂ ਵੀ ਬਾਹਰਲੇ ਦੇਸ਼ਾਂ 'ਚ ਜਾਂਦੇ ਹਾਂ, ਐਂ ਨਾ ਕਰੋ ਜੀ।
ਜੀ
ਪਰ ਜੇ ਪੰਚਾਇਤਾਂ 'ਚ ਮਤੇ ਪੈ ਰਹੇ ਨੇ ਤਾਂ ਇਹਦਾ ਮਤਲਬ ਇਸ ਕਦਰ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਲੋਕ ਔਖੇ ਹੋ ਗਏ ਕਿ ਉਹ ਆਪਣੇ ਲੀਡਰਾਂ ਨੂੰ ਬਿਨਾਂ ਪੁੱਛੇ ਪਾ ਰਹੇ ਨੇ ਜਾਂ ਲੀਡਰ ਪਵਾ ਰਹੇ ਨੇ। ਕੌਣ ਪਵਾ ਰਿਹਾ ਮਤੇ ਫਿਰ?
ਜੀ
ਜੇ ਤਾਂ ਉਹ ਇਹਨਾਂ ਤੋਂ ਬਾਗੀ ਹੋ ਕੇ ਪਾ ਰਹੇ ਨੇ ਤਾਂ ਮਤਲਬ ਦੁਖੀ ਕਿੰਨੇ ਨੇ? ਜੇ ਉਹਨਾਂ ਤੋਂ ਪਵਾਏ ਜਾ ਰਹੇ ਨੇ ਫਿਰ ਕੀ ਹੜਾਂ ਵਾਲੇ ਮਾਮਲੇ ਤੋਂ ਧਿਆਨ ਭਟਕਾਉਣ ਲਈ ਸਰਕਾਰ ਕੋਈ ਰਾਜਨੀਤੀ ਤੱਕ ਆ ਗਈ ਕਿ ਇਸ ਕਦਰ ਖੇਡ ਖੇਡੀ ਜਾ ਰਹੀ ਹੈ? ਪਰ ਕਿਤੇ ਇਹ ਨਾ ਹੋਵੇ ਕਿ ਰਾਜਨੀਤੀ ਕੋਈ ਹੋਰ ਖੇਡ ਜਾਵੇ, ਕਿਉਂਕਿ ਬਿਹਾਰ 'ਚ ਚੋਣਾਂ ਨੇ ਮੂਹਰੇ ਤੇ ਇਸ ਦਾ ਕੋਈ ਨਫਾ ਨੁਕਸਾਨ ਉਹਦੇ ਨਾਲ ਵੀ ਜੁੜੂਗਾ। ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕਰੋ, ਸ਼ਾਇਦ ਮੈਂ ਪਹਿਲਾਂ ਵੀ ਕਿਸੇ ਦਿਨ ਗੱਲ ਕੀਤੀ ਹੋਵੇ MP ਚੋਣਾਂ ਦੇ ਦੌਰਾਨ ਕਿ ਪੰਜਾਬ ਦੀਆਂ 4 ਤੋਂ 5 ਲੋਕ ਸਭਾ ਸੀਟਾਂ ਅਜਿਹੀਆਂ ਨੇ ਜਿੱਥੇ ਇਹ ਬਾਹਰਲੇ ਪ੍ਰਵਾਸੀ ਮਜ਼ਦੂਰ ਜੇ ਚਾਹੁਣ ਤਾਂ ਕਿਸੇ ਨੂੰ ਵੀ ਜਿਤਾ ਸਕਦੇ ਆ। ਇੰਨੀ ਵੋਟ ਹੈ, ਮਤਲਬ ਅੰਮ੍ਰਿਤਸਰ, ਲੁਧਿਆਣਾ, ਹੈ ਜਲੰਧਰ, ਪਟਿਆਲਾ, ਬਠਿੰਡਾ, ਇਹ ਖੇਤਰ ਅਜਿਹੇ ਨੇ। ਜੇ 5 ਸੀਟਾਂ ਵੀ ਅਜਿਹੀਆਂ ਨੇ ਤਾਂ ਇੱਕ ਲੋਕ ਸਭਾ 'ਚ 9 ਦੇ ਅੰਦਰ 45 ਵਿਧਾਨ ਸਭਾ ਸੀਟਾਂ ਨੇ ਸਾਡੀਆਂ, ਜਿਹੜੇ ਫੈਸਲਾ ਕੁਲ ਸਥਿਤੀ ਸਿੱਧੇ ਨੇ। ਤੇ ਫਿਰ ਇਹਦਾ ਮਤਲਬ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਘੱਟ ਗਿਣਤੀ ਹੋ ਜਾਣਗੇ? ਪੰਜਾਬ 'ਚ ਪੰਜਾਬੀ ਤਾਂ ਛੱਡੋ, ਕੀ ਸਿੱਖ ਭਾਈਚਾਰਾ ਜਿਹੜਾ ਮੁਲਕ 'ਚ ਘੱਟ ਗਿਣਤੀ ਹੈ ਪਰ ਉਹ ਸੂਬੇ ਦੇ ਹਵਾਲੇ ਨਾਲ ਸੋਚਦਾ ਕਿ ਇੱਕ ਥਾਂ ਤਾਂ ਹੈ ਜਿਹੜੀ ਜਿੱਥੇ ਸਾਡੇ ਕੋਲ ਸਾਰਾ ਕੁਛ ਹੈ, ਤਾਕਤ ਹੈ, ਆਜ਼ਾਦੀ ਹੈ, ਸਾਰਾ ਕੁਛ ਹੈ, ਉੱਥੇ ਹੀ ਉਹ ਘੱਟ ਗਿਣਤੀ ਹੋ ਜਾਣਗੇ? ਕੀ ਇੱਥੋਂ ਦਾ ਇਹ ਸਾਰਾ ਪੰਜਾਬੀ ਅਤੇ ਸਿੱਖੀ ਦਾ ਇਹ ਨਕਸ਼ਾ ਚੇਂਜ ਕਰਨ ਦੀ ਕਵਾਇਦ ਹੈ ਕਿ ਇੰਨੀ ਵੱਡੀ ਗਿਣਤੀ 'ਚ? ਬੇਸ਼ੱਕ ਉਹ ਆਏ ਆਪ ਮਾਰੇ, ਅਸੀਂ ਨਹੀਂ ਕਹਿੰਦੇ ਕਿ ਲਿਆਏ ਕੋਈ, ਆਏ ਉਹ ਰੁਜ਼ਗਾਰ ਦੀ ਭਾਲ 'ਚ ਜਾਂ ਸੁਰੱਖਿਅਤ ਲੋਕ ਮਹਿਸੂਸ ਕਰਦੇ ਨੇ ਇੱਥੇ, ਹੈ ਨਾ, ਉਸ ਤਰੀਕਾ ਕਰਨ ਨਾਲ ਇੱਥੇ ਆਏ। ਪਰ ਕੀ ਹੁਣ ਉਸ ਤਰੀਕੇ ਨਾਲ ਵੀ ਇਹਦਾ ਵਰਤਿਆ ਜਾ ਰਿਹਾ ਕਿ ਇਹਨੂੰ ਹਿੰਦੂ ਪੱਤੇ ਵੱਢੇ 'ਚੋਂ ਵੀ ਖੇਡ ਲਿਆ ਜਾਵੇ ਇੱਥੇ? ਪਰ ਹੁਣ ਤਾਂ ਰੋਹਾਂਗੀ ਵੀ ਵੱਡੀ ਗਿਣਤੀ 'ਚ ਆ ਰਹੇ ਨੇ, ਬਾਹਰ ਯੂਪੀ ਬਿਹਾਰ ਤੋਂ ਮੁਸਲਿਮ ਭਾਈਚਾਰਾ ਵੱਡੀ ਗਿਣਤੀ 'ਚ ਆ ਰਿਹਾ। ਹੁਣ ਅੱਜ ਜਿਹਨਾਂ ਦੀਆਂ ਰੇਹੜੀਆਂ ਚੁਕਾਈਆਂ ਜਾ ਰਹੀਆਂ ਉੱਥੇ ਕੋਈ ਨਹੀਂ ਪੁੱਛ ਰਿਹਾ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਕਿ ਇਸਾਈ ਹੋ, ਅਗਲਾ ਕਹਿੰਦਾ ਬਾਹਰ ਹੀ ਆ ਤਾਂ ਜਾਓ। ਸੋ ਆਹ ਜਿਹੜਾ ਪਹਿਲੂ ਹੈ, ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਕਿਤੇ ਕੋਈ ਨਵੀਂ ਭੱਠੀ ਨਾ ਬਲ ਜਾਵੇ, ਨਵੀਂ ਕੋਈ ਅੱਗ ਨਾ ਮੱਚ ਜਾਵੇ, ਉਹ ਤੋਂ ਪਹਿਲਾਂ ਸਰਕਾਰਾਂ ਨੂੰ, ਧਾਰਮਿਕ ਜਥੇਬੰਦੀਆਂ ਨੂੰ, ਸਮਾਜਿਕ ਧਿਰਾਂ ਨੂੰ, ਸੂਬੇ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਨਜ਼ਰਸਾਨੀ ਗੰਭੀਰਤਾ ਨਾਲ ਕਰਨ ਦੀ ਲੋੜ ਹੈ ਕਿ ਪੰਜਾਬ ਪਹਿਲਾਂ ਹੀ ਕਈ ਚੁਣੌਤੀਆਂ ਨਾਲ ਜੂਝ ਰਿਹਾ, ਉਹਨਾਂ ਦਾ ਤੁਸੀਂ ਹੱਲ ਨਹੀਂ ਦੇ ਪਾ ਰਹੇ, ਤੇ ਜੇ ਨਵੇਂ ਰਾਹ ਪੈ ਗਿਆ ਫਿਰ ਤੁਸੀਂ ਦੇਰ ਨਹੀਂ ਲਾਉਣੀ। ਮਤਲਬ ਜੇ ਮਹਾਰਾਸ਼ਟਰ 'ਚ ਕੋਈ ਅਜਿਹਾ ਮੁੱਦਾ ਉੱਠੇ
ਜੀ
ਫਿਰ ਉਹ ਸੂਬੇ ਦਾ ਅੰਦਰ ਦਾ ਮਸਲਾ ਹੈ ਨਾ, ਇੱਧਰ ਦੱਖਣੀ ਸੂਬਿਆਂ 'ਚ ਕਿਤੇ ਉੱਠੇ ਹੈ ਨਾ, ਫਿਰ ਉਹਨਾਂ ਦਾ ਸਥਾਨਕ ਭਾਸ਼ਾ ਹੀ ਸੱਭਿਆਚਾਰਕ ਮੁੱਦਾ, ਪੰਜਾਬ 'ਚ ਉੱਠੇ ਤਾਂ ਜਦੇ ਇਹ ਖਾਲਿਸਤਾਨੀ ਮੁੱਦਾ ਜੀ, ਹੈ ਨਾ ਜੀ, ਇਹ ਦੇਸ਼ ਧਰੋਈ ਵਾਲਾ ਮੁੱਦਾ ਜੀ, ਠੱਪਾ ਲਾਉਣ ਲੱਗੇ ਦੇਰ ਨਹੀਂ ਲੱਗਦੀ। ਇਸ ਲਈ ਇਹਦੇ ਉੱਤੇ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਇਸ ਤਰੀਕਾ ਕਰਦੀ ਕੋਈ ਸਾਡੇ 'ਤੇ ਸਿਆਸੀ ਕੋਈ ਉਹ ਨਾ ਹੋਵੇ। ਸੋ ਇਹ ਬਹੁਤ ਗੰਭੀਰ ਪਹਿਲੂ ਹੈ, ਆਉਂਦੇ ਸਮੇਂ 'ਚ ਇਹ ਮੁੱਦਾ ਹੋਰ ਵੱਡਾ ਬਣਨਾ, ਇਹਦਾ ਰਾਜਨੀਤਿਕ ਕੋਈ ਲਾਹਾ ਚੱਕਣ ਦੀ ਕੋਸ਼ਿਸ਼ ਨਾ ਕਰੇ, ਉਹ ਤੋਂ ਪਹਿਲਾਂ ਨੂੰ ਸਥਿਰਤਾ ਨਾਲ ਸਮੇਟਣ ਦੀ ਲੋੜ ਹੈ ਕਿ ਇਹਦਾ ਕੋਈ ਸਹੀ ਹੱਲ ਕੱਢਿਆ ਜਾਵੇ।
ਅੱਛਾ ਦੀਪਕ ਜੀ, ਪੰਜਾਬ ਦੇ ਵਿੱਚ ਹੁਣ ਸਿਆਸੀ ਟੂਰਿਜ਼ਮ ਦਾ ਹੜ ਆਇਆ ਹੈ, ਹੜਾਂ ਤੋਂ ਬਾਅਦ, ਕਿਉਂਕਿ ਵੱਖੋ ਵੱਖਰੇ ਜਿਹੜੇ ਲੀਡਰਸ ਨੇ ਉਹ ਪੰਜਾਬ ਦੇ ਵਿੱਚ ਆ ਕੇ ਦਿਖਾਉਣਾ ਚਾਹੁੰਦੇ ਨੇ ਕਿ ਜੀ ਅਸੀਂ ਬੜੇ ਹਿਤੈਸ਼ੀ ਹਾਂ, ਸਾਨੂੰ ਬੜਾ ਫਿਕਰ ਆ ਪੰਜਾਬ ਦਾ।
ਦੇਖੋ, ਆਪਾਂ ਪਿਛਲੇ ਹੜਾਂ ਤੋਂ ਬਾਅਦ ਲਗਾਤਾਰ ਇਸ ਗੱਲ ਦੀ ਗੱਲ ਕਰਦੇ ਆ ਰਹੇ ਹਾਂ, ਜਦੋਂ ਪੰਜਾਬ 'ਚ ਹੜ ਆਏ ਤਾਂ ਸਭ ਤੋਂ ਪਹਿਲਾਂ ਜਿਵੇਂ ਡੁੱਬਦੇ ਜਹਾਜ਼ 'ਚੋਂ ਚੂਹੇ ਛਾਲਾ ਮਾਰਦੇ ਆ, ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਲੀਡਰ ਇੱਥੋਂ ਭੱਜੇ
ਜੀ,
ਤੇ ਫਿਰ ਖਾਸੀ ਦੇਰ ਬਾਅਦ ਮੁੜੇ ਫਿਰ ਸਰਕਾਰੀ ਕਿਸ਼ਤੀਆਂ 'ਚ ਝੂਟੇ ਲੈਂਦੇ ਦਿਖੇ, ਕੇਜਰੀਵਾਲ, ਮਨੀਸ਼ ਸਿਸੋਦੀਆ ਪਾਰਟੀ, ਫਿਰ ਆਏ ਦਿਖ ਗਏ। ਕਾਂਗਰਸ 'ਚੋਂ ਬਘੇਲ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਸ਼ਾਮਿਲ ਸੀਗੇ, ਤੇ ਕਾਂਗਰਸ 'ਚ ਸਭ ਤੋਂ ਦੇਰ ਨਾਲ ਆਉਣ ਵਾਲਿਆਂ 'ਚ ਰਾਹੁਲ ਗਾਂਧੀ ਹੈ, ਆਪਾਂ ਇਕੱਲੇ ਗੱਲ ਕਰਕੇ ਹਟੇ ਹਾਂ। ਸੋ ਰਾਹੁਲ ਗਾਂਧੀ ਸਭ ਤੋਂ ਲੇਟ ਆਏ। ਹਾਂ, ਜਿਹੜੇ ਸਥਾਨਕ ਲੀਡਰ ਨੇ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ, ਆਪਣੇ ਹਲਕੇ ਨਾਲ ਸੰਬੰਧਿਤ, ਉਹ ਕਿਤੇ ਨਾ ਕਿਤੇ ਲੋਕਾਂ 'ਚ ਵਿਚਰਦੇ ਨਜ਼ਰ ਆਏ, ਚਾਹੇ ਉਹ ਵੋਟਾਂ ਨੂੰ ਧਿਆਨ 'ਚ ਰੱਖ ਕੇ ਵਿਚਰ ਰਹੇ ਹੋਣ, ਚਾਹੇ ਪਾਰਟੀ ਦੇ ਤਹਿਤ ਤੇ ਵਿਚਰ ਰਹੇ ਹੋਣ, ਚਾਹੇ ਉਹ ਭਾਈਚਾਰਕ ਸਾਂਝ ਦੇ ਤੌਰ 'ਤੇ ਵਿਚਰ ਰਹੇ ਹੋਣ, ਉਹ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ, ਆਪਾਂ ਸਿਆਸੀ ਟੂਰਿਜ਼ਮ ਦੀ ਗੱਲ ਕਰ ਰਹੇ। ਤੁਸੀਂ ਸਵਾਲ ਸਿਆਸੀ ਟੂਰਿਜ਼ਮ ਦਾ ਕੀਤਾ ਜੀ, ਉਸ ਟੂਰਿਜ਼ਮ ਦੇ ਵਿੱਚ ਕੇਜਰੀਵਾਲ, ਮਨੀਸ਼ ਸਿਸੋਦੀਆ ਆਉਂਦੇ ਨੇ, ਭੁਪੇਸ਼ ਬਘੇਲ ਤੇ ਰਾਹੁਲ ਗਾਂਧੀ ਆਉਂਦੇ ਨੇ, ਤਾਂ ਉਹਦੇ 'ਚ ਨਰਿੰਦਰ ਮੋਦੀ ਤੇ ਸ਼ਿਵਰਾਜ ਚੌਹਾਨ ਵੀ ਆਉਂਦੇ ਨੇ। ਪਰ ਗੱਲ ਜੇ ਇੱਥੇ ਤੱਕ ਹੁੰਦੀ ਤਾਂ ਠੀਕ ਸੀ ਕਿ ਸਾਰੀਆਂ ਪਾਰਟੀਆਂ ਦੇ ਦੋ ਦੋ ਚਾਰ ਚਾਰ ਨੁਮਾਇੰਦੇ ਵੱਡੇ ਆ ਲਏ ਜੀ, ਗੇੜੀ ਮਾਰ ਗਏ ਜੀ, ਫੋਟੋਆਂ ਖਿਚਾ ਗਏ ਜੀ, ਆਪਣੇ ਪਾਰਟੀ ਦੇ ਵਰਕਰਾਂ ਨੂੰ ਕਹਿ ਗਏ ਜੀ, ਠੀਕ ਹੈ ਜੀ, ਜ਼ਿੰਮੇਵਾਰੀ ਪੂਰੀ ਹੋ ਗਈ। ਪਰ ਸਰਕਾਰੀ ਬੰਦੇ ਦਾ ਆਉਣਾ, ਖੇਤੀਬਾੜੀ ਮੰਤਰੀ ਦਾ ਆਉਣਾ, ਨਰਿੰਦਰ ਮੋਦੀ ਦਾ ਆਉਣਾ ਵੱਡੇ ਮਾਇਨੇ ਨੇ,
ਜੀ
ਪਰ ਉਸ ਮਾਇਨਿਆਂ ਦੇ ਬਾਵਜੂਦ ਮਿਲਿਆ ਕੀ? ਸਵਾਲ ਇਹ ਹੈ, ਵਿਜੇ ਜੀ ਜਦੋਂ ਹੜ ਨਹੀਂ ਆਏ ਸੀ ਤਦ ਆਮ ਆਦਮੀ ਪਾਰਟੀ ਔਰ ਬੀਜੇਪੀ ਆਹਮੋ ਸਾਹਮਣੇ ਸੀ ਪਿੰਡਾਂ 'ਚ ਕੈਂਪਾਂ ਨੂੰ ਲੈ ਕੇ, ਪਰ ਜਦੋਂ ਹੜ ਆਏ ਤਦ ਬੀਜੇਪੀ ਦੇ ਲੀਡਰ ਕੈਂਪਾਂ ਵਾਲੇ ਲੱਭੇ ਨਹੀਂ, ਜਦੋਂ ਕਿ ਉਸ ਸਮੇਂ ਸਹੀ ਮੌਕਾ ਸੀ, ਤੁਸੀਂ ਜਾਂਦੇ ਫਿਰ ਲੋਕਾਂ 'ਚ ਵਿਚਰਦੇ, ਤੁਹਾਡੇ ਕੋਲ ਤਾਂ ਮੌਕਾ ਸੀ। ਹੁਣ ਜਦੋਂ ਪਾਣੀ ਉਤਰ ਗਿਆ, ਹੁਣ ਲੋਕ ਉਸ ਸਥਿਤੀ ਨਾਲ ਨਜਿੱਠ ਰਹੇ ਨੇ, ਤਦ ਤੁਸੀਂ ਮੰਨ ਸਕਦੇ ਹੋ ਕਿ ਬੀਜੇਪੀ ਦੇ ਇੱਕ ਦੋ ਨਹੀਂ, 9 ਤੱਕ ਮੰਤਰੀ ਹੁਣ ਤੱਕ ਪੰਜਾਬ ਆ ਚੁੱਕੇ ਨੇ, ਤੇ ਆਉਂਦੇ ਦਿਨਾਂ ਦੇ ਵਿੱਚ ਇਹ ਗਿਣਤੀ 24 ਤੋਂ 25 ਹੋਣੀ ਹੈ। ਮਤਲਬ ਮੋਦੀ ਦੀ ਸਮੁੱਚੀ ਕੈਬਨਿਟ
ਜੀ
ਦਾ ਦੌਰਾ ਪੰਜਾਬ 'ਚ ਲਗਭਗ ਤੈਅ ਕਰ ਦਿੱਤਾ ਗਿਆ। ਹਰ ਰੋਜ਼ ਇੱਕ ਤੋਂ ਤਿੰਨ ਮੰਤਰੀ ਪੰਜਾਬ 'ਚ ਹੁੰਦੇ ਨੇ। ਆਪਾਂ ਸ਼ਿਵਰਾਜ ਚੌਹਾਨ ਦੀ ਗੱਲ ਕੀਤੀ,
ਜੀ
ਆਪਾਂ ਨਰਿੰਦਰ ਮੋਦੀ ਦੀ ਗੱਲ ਕੀਤੀ, ਇਹ ਤੋਂ ਬਿਨਾਂ ਕਮਲੇਸ਼ ਪਾਸਵਾਨ ਕੇਂਦਰੀ ਰਾਜ ਮੰਤਰੀ, ਜੌਰਜ ਕੁਰੀਅਨ ਹੈ ਕੇਂਦਰੀ ਰਾਜ ਮੰਤਰੀ, ਐਸਪੀ ਸਿੰਘ ਬਘੇਲ ਕੇਂਦਰੀ ਰਾਜ ਮੰਤਰੀ ਹੈ, ਡਾਕਟਰ ਪੇਮਾ ਸਾਨੀ, ਚੰਦਰ ਸ਼ੇਖਰ ਹੈ, ਭਗੀਰਥ ਚੌਧਰੀ ਹੈ, ਰਾਜੂ ਰਾਜਭੂਸ਼ਣ, ਤੇ ਰਵਨੀਤ ਬਿੱਟੂ ਦਾ ਚਲੋ ਹੈਗੇ ਹੀ ਨੇ। ਇਹ
ਜੀ
ਲੰਬੀ ਸੂਚੀ ਹੈ, ਜਿਹੜੇ 8 ਤੋਂ 9 ਮੰਤਰੀ ਹੁਣ ਤੱਕ ਨਰਿੰਦਰ ਮੋਦੀ ਵਾਲੀ ਕੈਬਨਿਟ ਦੇ ਪੰਜਾਬ ਆ ਚੁੱਕੇ ਨੇ, ਤੇ ਇਹ ਤੋਂ ਇਲਾਵਾ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ 24 ਤੋਂ 25 ਇਹ ਗਿਣਤੀ ਜਾਊਗੀ, 2 ਦਰਜਨ ਤੋਂ ਵੱਧ ਮੰਤਰੀਆਂ ਨੇ ਇੱਥੇ ਗੇੜੀ ਮਾਰਨੀ ਹੈ।
ਜੀ
ਸਵਾਲ ਇਹ ਹੈ ਕਿ ਜਿੰਨੇ ਆਏ ਨੇ, ਕੋਈ ਪਿੰਡ ਨਾਲ ਸੰਬੰਧਿਤ ਹੈ, ਕੋਈ ਖੇਤੀ ਨਾਲ ਸੰਬੰਧਿਤ ਹੈ ਨਾ, ਕੋਈ ਕਿਰਤ ਨਾਲ ਕਿਸੇ ਪਸ਼ੂ ਪਾਲਣ ਨਾਲ ਸੰਬੰਧਿਤ ਹੈ, ਕੋਈ ਮੱਛੀ ਪਾਲਣ ਨਾਲ ਸੰਬੰਧਿਤ ਹੈ, ਕਿਸੇ ਨਾ ਕਿਸੇ ਵਿਭਾਗ ਦਾ ਮੰਤਰੀ ਹੈ ਨਾ ਜਿਹੜਾ ਵੀ ਆ ਰਿਹਾ, ਉਹ ਆਪਣੇ ਵਿਭਾਗ ਦੇ ਹਵਾਲੇ ਨਾਲ ਇਹ ਪੰਜਾਬ ਲਈ ਕਰਕੇ ਕੀ ਜਾ ਰਿਹਾ, ਮੈਨੂੰ ਇਹ ਦੱਸੋ ਜੀ।
ਜੀ
1600 ਕਰੋੜ ਵੀ ਨਹੀਂ ਅੱਜ ਤੁਹਾਡਾ ਆਇਆ, 12000 ਕਰੋੜ ਦਾ ਰੇੜਕਾ ਪਏਗਾ। ਮੈਂ ਕਹਿੰਦਾ ਜੇ ਕੇਂਦਰ ਸਰਕਾਰ ਨੂੰ ਪਤਾ ਹੈ ਵਿਜੇ ਜੀ ਕਿ ਪੰਜਾਬ ਦੇ ਖਜ਼ਾਨੇ 'ਚ 12000 ਕਰੋੜ ਹੈਗਾ ਕਾਗਜ਼ਾਂ 'ਚ, ਤਾਂ ਤੁਸੀਂ ਕਢਾ ਲਓਗੇ ਵੀ ਤੁਸੀਂ ਕੇਂਦਰ ਸਰਕਾਰ ਹੋ,
ਜੀ
ਪਰ ਮੌਜੂਦਾ ਸਮੇਂ ਤਾਂ ਸੂਬੇ ਨੂੰ ਦਓ ਨਾ, ਜੇ ਤੁਸੀਂ ਸੱਚਮੁੱਚ ਬਾਂਹ ਫੜਨੀ ਚਾਹੁੰਦੇ ਹੋ, ਤੁਹਾਡੇ ਮੰਤਰੀ ਵੀ ਆ ਰਹੇ ਨੇ, ਤੁਸੀਂ ਤਾਂ ਵੀ ਨਹੀਂ ਕੁਝ ਦੇ ਕੇ ਜਾ ਰਹੇ, ਫਿਰ ਇਹਨੂੰ ਕਿਵੇਂ ਕਹੀਏ ਜੀ ਤੁਸੀਂ ਮਦਦ ਲਈ ਆ ਰਹੇ ਹੋ, ਤੁਸੀਂ ਸਿਆਸਤ ਲਈ ਆ ਰਹੇ ਹੋ,
ਜੀ
ਤੁਸੀਂ ਸਿਰਫ ਆਪਣੀ ਫੋਟੋ ਖਿਚਾਉਣ, ਲੋਕਾਂ ਨੂੰ ਦੱਸਣ ਲਈ ਕਿ ਦੇਖੋ ਜੀ ਮੋਦੀ ਜੀ ਨੇ ਸਾਡੀ ਜ਼ਿੰਮੇਵਾਰੀ ਲਈ, ਅਸੀਂ ਤੁਹਾਡੇ 'ਚ ਫਿਰ ਰਹੇ ਹਾਂ, ਇਹਦਾ ਮਤਲਬ ਤੁਸੀਂ ਇਹਦੇ ਵਿੱਚੋਂ ਵੀ ਸੱਚਾਈ ਕੱਢਣ ਨੂੰ ਫਿਰਦੇ ਹੋ, ਤਾਂ ਸਵਾਲ ਹੈ। ਫਿਰ ਇਹ ਸਮੁੱਚਾ, ਇਸ ਨੂੰ ਆਪਾਂ ਹੜ੍ਹ ਪੀੜਤਾਂ ਦੀ ਸਾਰ ਲੈਣਾ ਕਹੀਏ ਕਿ ਸਿਆਸੀ ਟੂਰਿਜ਼ਮ ਕਹੀਏ,
ਜੀ
ਇਹ ਹੜ੍ਹਾਂ ਦੇ ਦਰਮਿਆਨ ਸਿਆਸੀ ਟੂਰਿਜ਼ਮ ਹੈ, ਇਹ ਸਿਆਸੀ ਲੀਡਰ ਸਿਆਸੀ ਸੈਲਾਨੀ ਬਣ ਕੇ ਪੰਜਾਬ ਆ ਰਹੇ ਨੇ।
ਅੱਛਾ ਦੀਪਕ ਜੀ, ਹੜ੍ਹਾਂ ਵਾਲੀ ਸਿਚੁਏਸ਼ਨ ਅਗਲੇ ਦਿਨਾਂ ਦੇ ਵਿੱਚ ਦੁਬਾਰਾ ਥੋੜ੍ਹਾ ਕੰਸਰਨ ਵੱਧਦਾ ਪਿਆ, ਦੇਖ ਰਿਹਾ ਸੀ ਹਿਮਾਚਲ ਵਾਲੇ ਪਾਸੇ ਵੀ ਅੱਜ ਮੀਂਹ ਵਗੈਰਾ ਪਿਆ ਨਾ, ਉੱਧਰ ਵੀ ਲੈਂਡਸਲਾਈਡ ਹੋਣ ਦੀਆਂ ਖਬਰਾਂ ਆ ਰਹੀਆਂ ਨੇ, ਅਤੇ ਪੰਜਾਬ ਦੇ ਵਿੱਚ ਵੀ ਆਉਂਦੇ 3 ਦਿਨਾਂ ਦੇ ਵਿੱਚ ਹੁਣ ਮੀਂਹ ਪੈਣ ਦੇ ਦੁਬਾਰਾ ਤੋਂ ਆਸਾਰ ਬਣੇ ਹੋਏ ਨੇ ਜੀ।
ਬਿਲਕੁਲ ਜੀ, ਇੱਕ ਵਾਰ ਫਿਰ ਉੱਪਰ ਪਹਾੜੀ ਖੇਤਰਾਂ ਦੇ ਵਿੱਚ 1-2 ਸੂਬਿਆਂ ਦੇ ਵਿੱਚ ਅੱਜ ਮੀਂਹ ਪੈਣ ਦੀਆਂ, ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ, ਔਰ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵਿੱਚ ਵੀ ਅਗਲੇ 3 ਦਿਨ ਮੀਂਹ ਦੱਸਿਆ ਜਾ ਰਿਹਾ, ਜਦੋਂ ਕਿ ਅੱਜ ਤੋਂ ਸੂਬੇ ਦੇ ਵਿੱਚ ਅਧਿਕਾਰਕ ਤੌਰ ਤੇ ਅਨਾਜ ਮੰਡੀਆਂ 'ਚ ਖਰੀਦ ਸ਼ੁਰੂ ਹੋ ਗਈ। ਸਾਡੇ ਇੱਥੇ ਅੱਜ 16 ਸਤੰਬਰ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਅਧਿਕਾਰਕ ਤੌਰ ਤੇ 16 ਤਰੀਕ ਤੋਂ ਖਰੀਦ ਦਾ ਐਲਾਨ ਕੀਤਾ ਹੋਇਆ, ਜਦੋਂ ਕਿ ਬਾਸਮਤੀ ਪਹਿਲਾਂ ਤੋਂ ਹੀ ਪ੍ਰਾਈਵੇਟ ਤੌਰ ਤੇ ਬਾਜ਼ਾਰ ਦੇ ਵਿੱਚ ਆਈ ਹੋਈ ਹੈ, ਤੇ ਉਹਦੀ ਕੀਮਤ ਲਗਾਤਾਰ ਡਿੱਗ ਰਹੀ ਹੈ ਜਿੱਦਣ ਦੀ ਬਾਜ਼ਾਰ 'ਚ ਆਈ ਹੈ, ਤੇ ਇੱਧਰ 1882 ਖਰੀਦ ਕੇਂਦਰ ਤੈਅ ਕੀਤੇ ਨੇ ਝੋਨੇ ਦੀ ਖਰੀਦ ਲਈ, ਔਰ ਬਿਜੇ ਜੀ ਝੋਨੇ ਦਾ ਸੀਜ਼ਨ ਕਣਕ ਦੇ ਸੀਜ਼ਨ ਦੇ ਮੁਕਾਬਲੇ ਕਿਤੇ ਲੰਬਾ ਜਾਂਦਾ, ਕਿਉਂਕਿ ਕਿਸਮਾਂ ਵੱਖੋ ਵੱਖ ਹੁੰਦੀਆਂ, ਕਟਾਈ ਨੂੰ ਟਾਈਮ ਲੱਗਦਾ, ਫਿਰ ਉਹ ਪ੍ਰਕਿਰਿਆ ਸਾਰੀ, ਪਰ ਇਸ ਵਾਰ ਜਿੰਨੇ ਮੀਂਹ ਪਏ, ਚਾਹੇ ਉਹ ਹੜ੍ਹ ਦੇ ਰੂਪ ਦੇ ਵਿੱਚ ਉੱਪਰ ਪਹਾੜਾਂ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਡੈਮਾਂ ਦੇ ਰੂਪ 'ਚ ਹੋਵੇ, ਚਾਹੇ ਉਹ ਪਾਣੀ ਗਲਤੀ ਨਾਲ ਛੱਡਿਆ, ਜਾਣ ਬੁੱਝ ਕੇ ਛੱਡਿਆ ਹੋਵੇ, ਚਾਹੇ ਜਿਹੜੀ ਤਾਂ ਫਸਲ ਬਰਬਾਦ ਹੋ ਗਈ ਉਹ ਤਾਂ ਗਈ, ਜਿਹੜੀ 'ਚ ਪਾਣੀ ਫਿਰ ਗਿਆ ਖੇਤ ਦੇ ਵਿੱਚ ਹੈ ਨਾ, ਜਾਂ ਵੈਸੇ ਹੁਣ ਕਿਹਾ ਜਾ ਰਿਹਾ ਕਿ 52% ਇਸ ਵਾਰ ਆਮ ਨਾਲੋਂ ਮੀਂਹ ਪੰਜਾਬ 'ਚ ਜ਼ਿਆਦਾ ਪਏ ਨੇ, ਤਾਂ ਇਹ ਤਾਂ ਤੈਅ ਹੈ ਜੀ ਸਾਡੀ ਫਸਲ ਜਿਹੜੀ ਆ ਰਹੀ ਹੈ ਮੰਡੀ 'ਚੋਂ ਨਵੀਂ ਵਾਲੀ ਆਊਗੀ, ਤੇ ਤੁਹਾਡਾ ਪੈਮਾਨਾ 17%, ਉਹ ਕਹਿੰਦੇ ਇੰਨਾ ਕੁ ਤਾਂ ਨੋਰਮਲ ਫਸਲ 'ਚ ਹੁੰਦਾ,
ਜੀ
ਤੇ ਇਹਦਾ ਮਤਲਬ ਜਦੋਂ ਪਤਾ ਹੈ ਨਵੀਂ ਵਾਲੀ ਫਸਲ ਹੈ, ਤੇ ਉਹਦੇ ਲਈ ਫਿਰ ਸਰਕਾਰ ਦੇ ਪ੍ਰਬੰਧ ਕੀ ਨੇ, ਉਹ ਕਿਤੇ ਨਹੀਂ ਗਏ, ਤੇ ਉਲਟਾ ਚੁਣੌਤੀਆਂ ਨਵੀਂ ਖੜੀ ਹੋ ਗਈ ਜੀ ਕਿ ਅਗਲੇ 3 ਦਿਨ ਫਿਰ ਮੀਂਹ ਦੇ ਅਸਾਰ ਨੇ, 4 ਜ਼ਿਲ੍ਹਿਆਂ ਦੇ ਵਿੱਚ ਤਾਂ ਦਰਮਿਆਨੇ ਤੋਂ ਤੇਜ਼ ਮੀਂਹ ਦੇ ਅਸਾਰ ਨੇ, ਤੇ 2 ਤੋਂ 3 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਜੀ ਕਿਣਮਣਕਾਣੀ ਪੈ ਸਕਦੀ ਹੈ, ਸੋ ਇੱਕ ਵਾਰ ਫਿਰ ਫਿਕਰ ਵਧਿਆ ਪੰਜਾਬ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਮੰਡੀਆਂ ਵਾਲਿਆਂ ਦਾ, ਆੜ੍ਹਤੀਆਂ ਦਾ, ਸਾਰਿਆਂ ਦਾ, ਸੋ ਇੱਕ ਪਾਸੇ ਖਰੀਦ ਸ਼ੁਰੂ ਹੈ, ਦੂਏ ਪਾਸੇ ਮੌਸਮ ਦਾ ਜੀ ਫਿਰ ਖਤਰਾ ਮੰਡਰਾ ਰਿਹਾ ਜੀ, ਸੋ ਫਿਕਰਮੰਦੀ ਤਾਂ ਹੈਗੀ ਹੋਇਆ ਜਨਾਬ।
ਦੀਪਕ ਜੀ, ਇੱਕ ਸਰਵੇਖਣ ਆਇਆ ਜਿਹਦੇ ਵਿੱਚ ਔਰਤਾਂ ਦੀ ਸਿਹਤ ਦੇ ਪੁਆਇੰਟ ਆਫ ਵਿਊ ਤੋਂ ਕਿਹਾ ਗਿਆ ਕਿ ਜਣੇਪੇ ਤੋਂ ਬਾਅਦ, ਡਿਲੀਵਰੀ ਤੋਂ ਬਾਅਦ, ਜੇ ਸੱਸ ਦੀ ਥਾਂ 'ਤੇ ਮਾਂ ਵੱਲੋਂ ਦੇਖਭਾਲ ਕੀਤੀ ਜਾਵੇ ਤਾਂ ਸਿਹਤ ਬਿਹਤਰ ਰਹਿੰਦੀ ਆ।
ਬਿਲਕੁਲ ਜੀ, ਇਹ ਬੜਾ ਭਾਵਨਾਤਮਕ ਸਰਵੇਖਣ ਮੈਨੂੰ ਲੱਗਿਆ ਅਤੇ ਮੈਨੂੰ ਲੱਗਿਆ ਕਿ ਇਹਦਾ ਜ਼ਿਕਰ ਆਪਾਂ ਆਪਣੇ ਸਰੋਤਿਆਂ ਨਾਲ ਜ਼ਰੂਰ ਕਰੀਏ। ਇਹ ਸਰਵੇਖਣ 4 ਦੇ ਕਰੀਬ ਸੂਬਿਆਂ ਦੇ ਵਿੱਚ ਹੋਇਆ, ਜਿਹਦੇ ਵਿੱਚ ਕਰਨਾਟਕਾ ਹੈ, ਮੱਧ ਪ੍ਰਦੇਸ਼ ਹੈ, ਮਹਾਰਾਸ਼ਟਰ ਅਤੇ ਪੰਜਾਬ ਹੈ। ਔਰ ਇਹ 2018 ਤੋਂ 2020 ਦਾ ਸਰਵੇ ਹੈ। ਇਹ ਸਰਵੇ ਕਹਿੰਦਾ ਕਿ ਜਦੋਂ ਮਤਲਬ ਕਿ ਬੱਚਾ ਜਨਮ ਲੈਂਦਾ, ਉਹ ਤੋਂ ਬਾਅਦ ਜੱਚੇ ਬੱਚੇ ਦੀ ਦੇਖਭਾਲ ਦੇ ਲਈ ਜੇ ਬੱਚੇ ਦੀ ਦਾਦੀ ਦੀ ਬਜਾਏ ਬੱਚੇ ਦੀ ਨਾਨੀ ਹੋਵੇ ਤਾਂ ਮਤਲਬ ਬੱਚੇ ਦੀ ਸੰਭਾਲ ਦਾ ਦਾਦੀ ਵੀ ਹੋ ਸਕਦਾ, ਨਾਨੀ ਨਾਲ ਵੀ ਵਧੀਆ ਕਰਦੀ ਹੋਵੇ, ਹੈ ਨਾ। ਪਰ ਸਵਾਲ ਜਨਮ ਦੇਣ ਵਾਲੀ ਜਨਨੀ ਦਾ। ਉਹ ਕਹਿੰਦੇ ਕਿ ਉਹਦੀ ਸਿਹਤ ਦੇ ਵਿੱਚ ਸੁਧਾਰ ਉੱਥੇ ਵੱਧ ਦੇਖਿਆ ਗਿਆ ਜਿੱਥੇ ਉਹਦੀ ਸੱਸ ਦੀ ਬਜਾਏ ਜਾਂ ਹੋਰ ਰਿਸ਼ਤੇਦਾਰ ਦੀ ਬਜਾਏ ਮਾਂ ਨੇ ਸੰਭਾਲ ਕੀਤੀ। ਇਹ ਇੱਕ ਭਾਵਨਾਤਮਕ ਰਿਸ਼ਤੇ ਦਾ ਵੀ ਇੱਕ ਅਸਰ ਹੁੰਦਾ ਨਾ। ਸੋ ਉਸ ਤਰੀਕਾ ਕਰਨਾ। ਇਹਦੇ ਵਿੱਚ ਸਰਵੇ 'ਚ ਇੱਕ ਹੋਰ ਪਹਿਲੂ ਆਇਆ ਕਿ 70% ਉਹ ਬੰਦੇ ਦੇ ਨਿਯਮ ਲਾਗੂ ਹੁੰਦੇ ਨੇ, ਉਸ ਧਿਰ ਦੇ ਨਿਯਮ ਲਾਗੂ ਹੁੰਦੇ ਨੇ ਜਿਹੜਾ ਉਸ ਸਮੇਂ ਜੱਚੇ ਬੱਚੇ ਦੀ ਦੇਖਭਾਲ ਕਰ ਰਿਹਾ ਹੁੰਦਾ। 70% ਉਹਦੀ ਚੱਲਦੀ ਹੈ ਸਾਰੀ ਉੱਥੇ ਕਿ ਨਾ ਆਈ ਕਰਨਾ, ਇੰਨੇ ਵਜੇ ਉੱਠਣਾ, ਆਈ ਬੈਠਣਾ, ਆਈ ਕਰਨਾ, ਹੈ ਨਾ, ਆਈ ਖਾਣਾ, ਹੈ ਨਾ, ਉਹ ਸਾਰਾ ਕੁਛ। ਸੋ ਇਹਦੇ ਵਿੱਚ ਕਹਿੰਦੇ ਕਿ 18,436 ਦੇ ਕਰੀਬ ਇਹਨਾਂ ਜਿਹੜੇ 4 ਸੂਬੇ ਸੀ ਉਹਨਾਂ ਦੇ ਵਿੱਚ ਇੰਨੇ ਕੇਸ ਇਹਨਾਂ ਨੇ ਸਟੱਡੀ ਕੀਤੇ, ਡਿਲੀਵਰੀ ਵਾਲੇ ਕੇਸ। 28 ਦੇ ਕਰੀਬ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਜਨਮ ਲਿਆ ਇਹਨਾਂ 4 ਸੂਬਿਆਂ 'ਚ ਉਸ ਸਮੇਂ ਦੇ ਦੌਰਾਨ, ਉਹਨਾਂ 'ਚ 18,436 ਕੇਸ ਸਰਵੇ ਕੀਤੇ, ਜਿਹਨਾਂ 'ਚੋਂ 531 ਦੇ ਕਰੀਬ ਕੇਸ, 551 ਦੇ ਕਰੀਬ ਕੇਸ ਉਹ ਸੀਗੇ ਜਿਹੜੇ ਵਿੱਚ ਮਾਂ ਨੇ ਸੰਭਾਲ ਕੀਤੀ, ਅਤੇ ਬਾਕੀਆਂ ਦੇ ਮੁਕਾਬਲੇ 16-17% ਉਹਨਾਂ ਦੀ ਸਿਹਤ ਜਲਦੀ ਬਿਹਤਰ ਹੋ ਰਹੀ ਸੀ, ਜਲਦੀ ਉਹ ਤੰਦਰੁਸਤ ਹੋ ਰਹੀਆਂ ਸੀਗੀਆਂ। ਸੋ ਇਸ ਲਈ ਇਹ ਭਾਵਨਾਤਮਕ ਤੌਰ 'ਤੇ ਜੁੜਾ ਹੁੰਦਾ, ਸ਼ਾਇਦ ਇਸੇ 'ਚੋਂ ਇਹ ਗੱਲ ਜਨਮੀ ਹੋਵੇ ਕਿ ਵੀ ਜਦੋਂ ਪਹਿਲਾ ਬੱਚਾ ਜਨਮ ਲੈਂਦਾ ਤਾਂ ਮਤਲਬ ਕਿ ਇੱਕ ਤਰ੍ਹਾਂ ਦਾ ਨੌ ਸਿੱਖੀ ਵਾਲਾ ਤਰੀਕਾ ਹੁੰਦਾ, ਇਸ ਲਈ ਉਹਨੂੰ ਫਿਰ ਮਾਂ ਕੋਲ ਭੇਜ ਦਿੱਤਾ ਜਾਂਦਾ, ਪੇਕੇ ਭੇਜ ਦਿੱਤਾ ਜਾਂਦਾ, ਸ਼ਾਇਦ ਇਹਦੇ ਵਿੱਚੋਂ ਵੀ ਹੋਵੇ। ਜਦੋਂ ਕਿ ਕੁਝ ਤਰ੍ਹਾਂ ਦਾ ਕਹਿੰਦੀਆਂ ਕਿ ਸਹੁਰਾ ਘਰ ਆਪਣੇ ਖਰਚੇ ਬਚਾਉਣ ਲਈ ਭੇਜਦਾ ਸੀਗਾ। ਹੁਣ ਪੰਜਾਬ ਦੇ ਵਿੱਚ ਨਾ ਤਾਂ ਮੁੰਡੇ ਕੁੜੀ ਵਾਲਾ ਜ਼ਿਆਦਾ ਫਰਕ ਰਿਹਾ ਮਸਲਾ, ਨਾ ਹੁਣ ਆਹ ਪ੍ਰਕਿਰਿਆ ਰਹੀ ਹੈ ਕਿ ਉੱਥੇ ਭੇਜਣਾ ਜਾਂ ਇੱਥੇ ਭੇਜਣਾ। ਪਰ ਆਹ ਜਦੋਂ ਆਹ ਖੋਜ ਰਿਪੋਰਟ ਮੇਰੇ ਸਾਹਮਣੇ, ਇਹ ਤਾਂ ਮੈਨੂੰ ਲੱਗਿਆ ਕਿ ਇਹਦਾ ਮਤਲਬ ਕੋਈ ਕਨੈਕਸ਼ਨ ਹੈ
ਜੀ ਜੀ ਜੀ,
ਤੇ ਕੋਈ ਸ਼ੱਕ ਨਹੀਂ, ਮਾਂ ਤਾਂ ਮਾਂ ਹੈ ਜੀ, ਚਾਹੇ ਜਨਮ ਦੇਣ ਵਾਲੀ ਹੋਵੇ ਤੇ ਚਾਹੇ ਜਨਮ ਦੇਣ ਵਾਲੀ ਮਾਂ ਦੀ ਮਾਂ ਨੂੰ ਸੰਭਾਲਣ ਵਾਲੀ ਮਾਂ ਹੋਵੇ।
ਜੀ 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 ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ,
ਮਿਹਰਬਾਨੀ।